ਆਸਟ੍ਰੇਲੀਅਨ ਬਿਲਡਿੰਗ ਐਂਡ ਕੰਸਟਰਕਸ਼ਨ ਕਮਿਸ਼ਨ ਯਾਨੀ ABCC ਦੇ ਸੈਨੇਟ ਵਿੱਚ ਠੁਕਰਾਏ ਜਾਣ ਤੋਂ ਬਾਅਦ ਆਸਟ੍ਰੇਲੀਆ 2 ਜੁਲਾਈ ਦੀਆਂ ਚੋਣਾਂ ਦੇ ਹੋਰ ਨਜ਼ਦੀਕ ਜਾਂਦਾ ਦਿਖ ਰਿਹਾ ਹੈ। ਅਗਲੇ ਮਹੀਨੇ ਬਜਟ ਦੇ ਨਿਕਲਣ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਚੋਣਾਂ ਲਈ ਘੋਸ਼ਣਾ ਕਰਨ ਦੀ ਉਮੀਦ ਹੈ। ਉਸਾਰੀ ਉਦਯੋਗ ਦੇ ਕਾਨੂੰਨ ਦੇ 36-34 ਵੋਟਾਂ ਨਾਲ ਸੈਨੇਟ ਵਿੱਚ ਠੁਕਰਾਏ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੂੰ 2 ਜੁਲਾਈ ਲਈ ਇਤਿਹਾਸਕ ਡਬਲ ਡੈਸੋਲਿਊਸ਼ਨ ਚੋਣਾਂ ਕਰਵਾਉਣ ਦਾ ਮੌਕਾ ਮਿਲ ਗਿਆ ਹੈ। ਮਿਸਟਰ ਟਰਨਬੁਲ ਦੀ ਦਰਖਾਸਤ ਉੱਤੇ ਗਵਰਨਰ ਜਨਰਲ ਪੀਟਰ ਕੋਸਗਰੋਵ ਨੇ ਸੰਸਦ ਦੇ ਮੈਂਬਰਾਂ ਅਤੇ ਸੈਨੇਟਰਸ ਨੂੰ 3 ਹਫ਼ਤੇ ਜਲਦੀ ਬੁਲਾਇਆ ਸੀ ਤਾਂ ਕਿ 2 ਬਿੱਲਜ਼ ਉੱਤੇ ਬਹਿਸ ਕੀਤੀ ਜਾ ਸਕੇ। ਪਹਿਲਾ ਬਿੱਲ ਸੀ ਉਸਾਰੀ ਦੇ ਉਦਯੋਗ ਦੇ ਰੈਗੂਲੇਟਰ ABCC ਨੂੰ ਦੁਆਰਾ ਤੋਂ ਸਥਾਪਿਤ ਕਰਨਾ ਤੇ ਦੂਸਰਾ ਟ੍ਰੇਡ ਯੂਨੀਅਨਜ਼ ਉੱਤੇ ਕੜੇ ਪ੍ਰਸ਼ਾਸਨਿਕ ਕਾਨੂੰਨ ਲਾਗੂ ਕਰਨਾ। ABC TV ਨਾਲ ਗੱਲ ਕਰਦੇ ਹੋਏ ਗ੍ਰੀਨਜ਼ ਦੇ ਲੀਡਰ ਰਿਚਰਡ ਡੀ ਨੈਟਲੇ ਨੇ ਕਿਹਾ ਕਿ ਉਨ੍ਹਾਂ ਨੂੰ ਸੋਮਵਾਰ ਰਾਤ ਦੇ ਨਤੀਜਿਆਂ ਉੱਤੇ ਹੈਰਾਨੀ ਨਹੀਂ ਹੈ।
I think it was always going to happen this way. We were going to see the defeat of the ABCC legislation. Government was going to go to a double dissolution trigger. To a double dissolution. It's been given the trigger now. And we're now in a very, very long election campaign.
ਮਿਸਟਰ ਟਰਨਬੁਲ ਨੇ ਇਹ ਘੋਸ਼ਣਾ ਕੀਤੀ ਸੀ ਕਿ ਉਸਾਰੀ ਉਦਯੋਗ ਨੂੰ ਭ੍ਰਿਸ਼ਟਾਚਾਰ ਖਤਮ ਕਰਨ ਲਈ ਇੱਕ ਮੋਨੀਟਰ ਦੀ ਜ਼ਰੂਰਤ ਹੈ ਤੇ ਇਹ ਬਿੱਲ ਦੇ ਨਾ ਮਨਜ਼ੂਰ ਹੋਣ ਦੀ ਹਾਲਤ ਵਿੱਚ ਉਹ ਚੋਣਾਂ ਦੀ ਮੰਗ ਕਰਨਗੇ। ਬਿੱਲ ਨੂੰ ਮਨਜ਼ੂਰੀ ਦੇਣ ਲਈ ਕੋਲੀਜਨ ਨੂੰ 8 ਕ੍ਰਾਸ ਬੈਂਚ ਸੈਨੇਟਰਸ ਵਿੱਚੋਂ 6 ਦੇ ਸਮਰਥਨ ਦੀ ਜ਼ਰੂਰਤ ਸੀ, ਜਿੱਥੇ 4 ਕ੍ਰਾਸ ਬੈਂਚ ਸੈਨੇਟਰਸ ਨੇ ਇਸ ਬਿੱਲ ਉੱਤੇ ਦੁਆਰਾ ਵਿਚਾਰ ਕੀਤੇ ਜਾਣ ਲਈ ਵੋਟ ਕੀਤਾ। ਉੱਥੇ ਗ੍ਰੀਨਜ਼, ਲੇਬਰ ਅਤੇ ਬਾਕੀ ਕ੍ਰਾਸ ਬੈਂਚਸ ਨੇ ਇਸ ਦੇ ਖਿਲਾਫ ਵੋਟ ਕੀਤਾ। ਕੁਈਨਜ਼ਲੈਂਡ ਦੇ ਸੈਨੇਟਰ ਗਲੈਨ ਲੈਜ਼ਰਸ ਨੇ ਸਕਾਈ ਨਿਊਜ਼ ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੇ ਵਿਚਾਰ ਸ਼ੁਰੂ ਤੋਂ ਹੀ ਸਾਫ਼ ਦੱਸੇ ਸਨ।
Yeah, I voted no, and I've stated for a long time now that if they broaden it to become a national misconduct and corruption watchdog, I'd be very happy to vote for it. But they weren't prepared to amend or change it. I can't see any reason why we wouldn't broaden it to include all misconduct and corruption, because we see it on a weekly basis. The finance sector, the banking sector, politicians, the whole gamut. There's misconduct and corruption in all those areas, and I just believe that we should be looking at everything and not just one area.
ਹੁਣ 3 ਮਈ ਨੂੰ ਬਜਟ ਦੇ ਨਿਕਲਣ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਚੋਣਾਂ ਲਈ ਘੋਸ਼ਣਾ ਕਰਨ ਦੀ ਉਮੀਦ ਹੈ। ABC ਨਾਲ ਗੱਲ ਕਰਦੇ ਹੋਏ ਜਾਰਜ ਬ੍ਰੈਂਡਿਸ ਨੇ ਇਨ੍ਹਾਂ ਭਵਿੱਖਬਾਣੀਆਂ ਨੂੰ ਨਕਾਰਾ ਕੀਤਾ ਹੈ ਕਿ ਚੋਣਾਂ ਵਿੱਚ ਬੜਾ ਨਜ਼ਦੀਕੀ ਮੁਕਾਬਲਾ ਹੋਵੇਗਾ।
Almost all Australian elections fall within the 52-48 margin. A 53-47 margin is regarded as a landslide. So all Australian elections are extremely contestable by both sides. There's nothing new about that. And as we move into the home stretch, you would expect the race to tighten, because that is what always happens.
ਵਿਰੋਧੀ ਧਿਰ ਦੀ ਸੈਨੇਟ ਆਗੂ ਪੈਨੀ ਵੋਂਗ ਨੇ ABC ਨੂੰ ਦੱਸਿਆ ਕਿ ਲੇਬਰ ਉਨ੍ਹਾਂ ਮੁੱਦਿਆਂ ਵੱਲ ਧਿਆਨ ਦੇ ਰਹੀ ਹੈ ਜੋ ਆਸਟ੍ਰੇਲੀਅਨ ਲੋਕਾਂ ਲਈ ਜ਼ਰੂਰੀ ਹਨ।
It is about jobs at a time the economy is changing. It is about protecting important institutions like Medicare, and it's about making sure every child has the chance to be the best of who they are. That is what our schools policy is about. And I think these are things that Australians care about. Our job as the opposition and as people who will be seeking to form government, will be seeking, asking Australians for their support, is to go out and talk to Australians about these are our plans and this is why we think they're important.
ਪਹਿਲਾਂ ਬਹਿਸ ਦੌਰਾਨ ਫੈਡਰਲ ਵਿਰੋਧੀ ਧਿਰ ਨੇ ਗਵਰਨਰ ਜਨਰਲ ਉੱਤੇ ਸੰਸਦ ਦਾ ਇਜਲਾਸ ਮੁੜ ਕੇ ਬੁਲਾਏ ਜਾਣ ਲਈ ਹਮਲਾ ਕੀਤਾ ਸੀ। ਸੈਨੇਟਰ ਸਟੀਫਨ ਕੌਨਰੋਏ ਨੇ ਸੈਨੇਟ ਨੂੰ ਕਿਹਾ ਸੀ ਕਿ ਸਰਕਾਰ ਨੇ ਸਿਆਸੀ ਫਾਇਦਿਆਂ ਲਈ ਸੰਸਦ ਨੂੰ ਸਥਗਿਤ ਕੀਤਾ ਜਾਂ ਦਬਾਇਆ ਹੈ ਤੇ ਸਰ ਪੀਟਰ ਕੋਸਗਰੋਵ ਉੱਤੇ ਇਹ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੇ ਸੈਨੇਟ ਦੀਆਂ ਇੱਛਾਵਾਂ ਨੂੰ ਨਜ਼ਰਅੰਦਾਜ਼ ਕੀਤਾ ਹੈ।
And the Governor General has demeaned his office.
Senator Conroy.
Senator Conroy nu e chetavni ditti gayi si ki oh standing orders di ulanghna karan de bahut nazdeek aa gaye san. Virodhi dhar de aagu Bill Shorten ne baad vich keha si ki Senator Conroy diyan tippaniyan di zarurat nahi si. ਮਿਸਟਰ ਸ਼ੋਰਟਨ ਨੇ ਫਿਰ ਤੋਂ ਆਸਟ੍ਰੇਲੀਆ ਦੇ ਬੈਂਕਿੰਗ ਅਤੇ ਵਿੱਤੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਅਦਾਰਿਆਂ ਸੰਬੰਧੀ ਰਾਇਲ ਕਮਿਸ਼ਨ ਬਿਠਾਉਣ ਦੀ ਮੰਗ ਕੀਤੀ ਤੇ ਕਿਹਾ ਕਿ ਬੁੱਧਵਾਰ ਯਾਨੀ 20 ਅਪ੍ਰੈਲ ਨੂੰ ਇਸ ਉੱਤੇ ਬਹਿਸ ਕਰਨ ਲਈ ਸੰਸਦ ਦਾ ਪੂਰਾ ਦਿਨ ਮਿੱਥਿਆ ਜਾਣਾ ਚਾਹੀਦਾ ਹੈ.
Anything less than a royal commission into misconduct in the banking and financial services industry amounts to a cover-up orchestrated by the Prime Minister and the Liberal government.
ਸਰਕਾਰ ਨੇ ਇਸ ਨੂੰ ਰੋਕਣ ਲਈ ਆਪਣੇ ਵਧੇਰੇ ਆਂਕੜਿਆਂ ਦਾ ਇਸਤੇਮਾਲ ਕੀਤਾ ਹੈ ਤੇ ਲਗਾਤਾਰ ਲੇਬਰ ਦੀਆਂ ਮੰਗਾਂ ਨੂੰ ਠੁਕਰਾਇਆ ਹੈ.